ਇੱਕ ਸਕਿੰਟ ਵਾਸਤੇ ਵੀ ਇਹ ਨਹੀਂ ਕਹਿੰਦੇ ਵੀ ਵਾਹਿਗੁਰੂ ਦੂਰ, ਅੰਦਰ ਝਾਕਣਾ ਸ਼ੁਰੂ ਕਰਿਆ, ਵਾਹਿਗੁਰੂ ਨਾਲ ਗੱਲ ਕਰਨੀ ਸ਼ੁਰੂ ਕਰ ਦਿੰਦੇ। ਪ੍ਰਭ ਕਾ ਕੀਆ ਮਿੱਠਾ ਮਾਨੇ, ਜੋ ਕੁਛ ਕਰ ਦਿੰਦਾ ਫਿਰ ਉਹਦੇ ਭਾਣੇ ਵਿੱਚ ਰਾਜੀ ਰਹਿੰਦੇ। ਦੁੱਖ ਆ ਜਾਏ, ਸੁੱਖ ਆ ਜਾਏ, ਕੁਛ ਆ ਜਾਏ, ਫਿਰ ਉਹਦਾ ਅਲੰਭਾ ਨਹੀਂ ਦਿਆ ਕਰਦੇ। ਏਕ ਨਾਮ ਸੰਤਨ ਆਧਾਰ, ਨਾਮ ਦੇ ਆਧਾਰ ਦੇ ਉੱਤੇ ਜਿਉਂਦੇ ਨੇ। ਹੋਰ ਕੋਈ ਪੋਲੀਟੀਕਲ ਤਾਕਤ, ਕੋਈ ਪੈਸੇ ਦੀ ਤਾਕਤ, ਕੋਈ ਪਰਬਦਾ ਦੀ ਤਾਕਤ, ਕੋਈ ਚੇਲਿਆਂ ਵਾਲਿਆਂ ਦੀ ਵਾਲਿਆਂ ਦੀ ਤਾਕਤ ਨਾ, ਇਹਨਾਂ ਦਾ ਆਧਾਰ ਨਹੀਂ। ਸੰਤਾਂ ਦਾ ਆਧਾਰ ਨਾਮ ਹੋਇਆ ਕਰੇ। ਹੋਏ ਰਹੇ ਸਭ ਕੀ ਪਾਤਸ਼ਾਹ, ਫਿਰ ਹੰਕਾਰੀ ਨਹੀਂ ਹੁੰਦੇ। ਸਵੈਮਾਨ ਤਾਂ ਹੁੰਦਾ, ਕਿਉਂਕਿ ਸਵੈਮਾਨ ਇਸ ਵਾਸਤੇ ਹੁੰਦਾ, ਜਾ ਕੇ ਕਿਹਾ ਦਰਗਾਹ ਚਲਾ, ਸੋ ਕਿਸ ਕੋ ਨਜ਼ਰ ਲਾਇਆ ਵੇ ਤਲਾ। ਉਹ ਕਿਸੇ ਵੱਡੇ ਤੋਂ ਵੱਡੇ ਬਾਦਸ਼ਾਹ ਦੀ ਪਰਵਾਹ ਨਹੀਂ ਕਰਿਆ ਕਰਦੇ। ਲੋੜ ਹੀ ਨਹੀਂ ਹੈ, ਜੋ ਨਰ ਨਿਰਦਾਵੇ ਰਹੇ ਗਣੇ ਇੰਦਰ ਸੋ ਰਨ। ਲੇਕਿਨ ਅੰਦਰੋਂ ਹਰ ਵਕਤ ਇਹ ਚਾਹੁੰਦੇ ਨੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਪਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ। ਅਭਿਮਾਨੀ ਨਹੀਂ ਸੰਤ ਹੋਇਆ ਕਰਦੇ, ਸਵੈਮਾਨ ਵਿੱਚ ਜ਼ਰੂਰ ਹੁੰਦੇ ਨੇ। ਉਹ ਕਿਸੇ ਦੇ ਅੱਗੇ ਹੱਥ ਨਹੀਂ ਅੱਡਦੇ, ਨਾ ਕਿਸੇ ਦੇ ਨਾਲ ਕੋਈ ਐਸਾ ਰੱਖਦੇ ਨੇ ਵੀ ਇਹਦੇ ਨਾਲ ਲਿਹਾਜ਼ ਪਾਈਏ, ਸਾਡਾ ਆਹ ਕੰਮ ਬਣ ਜੂ, ਆਹ ਵੱਡਾ ਧਨੀ ਬੰਦਾ, ਇਹਦਾ ਇੱਥੇ ਮਾਣ ਸਤਿਕਾਰ ਕਰੀਏ, ਫਿਰ ਸਾਡਾ ਇੱਥੇ ਦਾ ਕੰਮ ਚੱਲ ਜੂ, ਬੜਾ ਦਾਨ ਕਰੂ। ਇਹ ਕੱਚੇ ਸੰਤਾਂ ਦੀਆਂ, ਕੱਚਿਆਂ ਦੀਆਂ ਗੱਲਾਂ ਹੁੰਦੀਆਂ। ਜਿਹਦਾ ਵਾਹਿਗੁਰੂ ਦੇ ਉੱਤੇ ਭਰੋਸਾ, ਉਹ ਤਾਂ ਉਹਦੇ ਬਗੈਰ ਕਿਸੇ ਨੂੰ ਨਹੀਂ ਜਾਣਦਾ। ਸੰਤ ਰਹਿਤ ਸੁਣੋ ਮੇਰੇ ਭਾਈ, ਵਾਹ ਕੀ ਮਹਿਮਾ ਕਥਨ ਨਾ ਜਾਈ। ਸੰਤਾਂ ਦੀ ਰਹਿਤ ਸੁਣੋ, ਕਹਿੰਦੇ ਉਹਦੀ ਮਹਿਮਾ ਦੱਸੀ ਨਹੀਂ ਜਾ ਸਕਦੀ, ਕਿਉਂਕਿ ਉੱਥੇ ਜੋ ਉੱਥੇ ਦੀ ਵਰਤਣ ਹੈ ਸੰਤਾਂ ਦੇ ਆਲੇ ਦੁਆਲੇ ਚਾਰੇ ਪਾਸੇ, ਉਹ ਕੋਈ ਝੂਠ ਤੂਫਾਨ ਦੀ ਵਰਤਣ ਨਹੀਂ ਹੈ, ਕੋਈ ਆਰਥਿਕ ਵਰਤਣ ਨਹੀਂ ਹੈ, ਕੋਈ ਵਪਾਰਕ ਗੱਲਾਂ ਨਹੀਂ ਉਸ ਥਾਂ 'ਤੇ ਹੁੰਦੀਆਂ, ਕੋਈ ਰਾਜਸੀ ਗੱਲਾਂ ਨਹੀਂ ਉੱਥੇ ਹੋਇਆ ਕਰਦੀਆਂ। ਰਾਜਸੀ ਲੋਕ ਰਾਜਸੀ ਗੱਲਾਂ ਕਰਦੇ ਨੇ, ਰੂਹਾਨੀ ਲੋਕ ਰੂਹਾਨੀਅਤ ਵਿੱਚ ਰਹਿੰਦੇ। ਉੱਥੇ ਜੇ ਹੁੰਦਾ ਤਾਂ ਕੇਵਲ ਨਾਮ ਦੀ ਬਾਤ ਹੁੰਦੀ। ਬਰਤਨ ਜਾ ਕੇ ਕੇਵਲ ਨਾਮ, ਅਨੰਦ ਰੂਪ ਕੀਰਤਨ ਵਿਸਰਾਮ। ਸਤ ਚਿੱਤ ਆਨੰਦ ਦੇ ਨਾਲ ਹਰ ਵਕਤ ਜੁੜੇ ਹੋਏ, ਕੀਰਤਨ ਦੇ ਵਿੱਚ ਹਰੀ ਦੇ ਜਸ ਵਿੱਚ ਉਹਨਾਂ ਦਾ ਵਿਸਰਾਮ ਹੋਇਆ ਕਰਦਾ, ਟਿਕਾਣਾ ਹੋਇਆ ਕਰਦਾ। ਮਿੱਤਰ ਸਤਰ ਜਾ ਕੇ ਏਕ ਸਮਾਨ, ਮਿੱਤਰ ਆ ਜੇ, ਇੱਟਾਂ ਮਾਰਨ ਵਾਲਾ ਆ ਜੇ, ਦੋਹਾਂ ਨੂੰ ਇੱਕੋ ਹੀ ਸਮਾਨ ਸਮਝਦੇ। ਬਾਬਾ ਵੀਰ ਸਿੰਘ ਨੂੰ ਜਦ ਉਹਨਾਂ ਨੂੰ ਸ਼ਹੀਦ ਕੀਤਾ, ਉਸ ਵੇਲੇ ਜੋ ਸਿੰਘ ਨੇ ਕਿਹਾ, ਜੋ ਉਹਨਾਂ ਦੇ ਗੜਬਈ ਸੀ, ਜਦੋਂ ਦੇਖਿਆ ਵੀ ਉਹਨਾਂ ਦੇ ਸਰੀਰ 'ਤੇ 60 ਗੋਲਿਆਂ ਦੇ ਜ਼ਖਮ ਹੋਏ ਸੀ, ਸਰੀਰ ਦੇ ਵਿੱਚੋਂ ਖੂਨ ਚੱਲ ਰਿਹਾ ਸੀ ਚਾਰੇ ਪਾਸੇ, ਮੰਜੇ 'ਤੇ ਬਿਸਤਰੇ 'ਤੇ ਚੌਂਕੜਾ ਮਾਰੀ ਬੈਠੇ ਨੇ, ਉਹਦੇ ਬਾਅਦ ਵੀ ਖੂਨ ਗਾਹਾਂ ਤੁਰਿਆ ਹੋਇਆ ਸੀ। ਉਹ ਰੋਣ ਲੱਗ ਗਿਆ ਦੇਖ ਕੇ, ਕਹਿੰਦਾ ਮਹਾਰਾਜ ਮੇਰੇ 'ਤੇ ਦੇਖਿਆ ਨਹੀਂ ਜਾਂਦਾ। ਕਹਿੰਦੇ ਉਹ ਜੋਧ ਸਿੰਘ ਆ, ਤੂੰ ਸਾਡੇ ਨਾਲ ਸਾਰੀ ਜ਼ਿੰਦਗੀ ਰਹਿ ਕੇ ਸਾਨੂੰ ਸਮਝ ਨਹੀਂ ਸਕਿਆ ਸੀ ਕੌਣ, ਤੂੰ ਫਿਰ ਸਾਨੂੰ ਮੁੜ ਮੁੜ ਕੇ ਸਰੀਰ ਬਣਾਉਣਾ। ਨਾਰਾਜ਼ ਹੋ ਗਏ ਉਹਦੇ, ਕਹਿੰਦੇ ਦੱਸ ਮੈਨੂੰ ਕੋਈ ਗੋਲਾ ਲੱਗ ਸਕਦਾ, ਮੈਨੂੰ ਨਾ ਅੱਗ ਜਾਲ ਸਕਦੀ ਹੈ, ਨਾ ਮੈਨੂੰ ਹਵਾ ਉਡਾ ਸਕਦੀ ਹੈ, ਨਾ ਪਾਣੀ ਡੋਬ ਸਕਦਾ, ਨਾ ਕੋਈ ਸ਼ਸਤਰ ਮੈਨੂੰ ਕੱਟ ਸਕਦਾ, ਇਹ ਤਾਂ ਸਰੀਰ ਦਾ ਧਰਮ ਹੀ ਹੈ, ਜੋ ਉਪਜਿਓ ਸੋ ਬਿੰਸ ਹੈ, ਪਰ ਉਹ ਆਜ ਕਹਿ ਕਾਲ, ਅੱਜ ਚਲਿਆ ਗਿਆ ਜਾਂ ਕੱਲ੍ਹ ਨੂੰ ਚਲਿਆ ਗਿਆ, ਇਹਦਾ ਧਰਮ ਹੈ ਪੈਦਾ ਹੋਣਾ, ਵਧਣਾ ਅਤੇ ਫਿਰ ਇਹ ਨਾਸ਼ ਹੋਣਾ। ਸੋ ਇਹ ਆਪਣੀ ਮਰਿਆਦਾ ਦੇ ਅਨੁਸਾਰ ਨਾਲ ਨਾਸ਼ ਹੋ ਰਿਹਾ, ਮੈਂ ਤਾਂ ਨਾਸ਼ ਨਹੀਂ ਹੋ ਰਿਹਾ, ਮੈਂ ਤਾਂ ਦ੍ਰਿਸ਼ਟਾ ਹੋ ਕੇ ਦੇਖ ਰਿਹਾ, ਜਿਵੇਂ ਤੂੰ ਦੇਖ ਰਿਹਾ ਐਵੇਂ ਮੈਂ ਦੇਖ ਰਿਹਾ। ਬੰਦੇ ਬਹਾਦਰ ਦਾ ਜਿਸ ਵਕਤ ਬੰਦੇ ਬਹਾਦਰ ਨੂੰ ਦਿੱਲੀ ਦੇ ਅੰਦਰ ਸਜ਼ਾ ਮਿਲੀ ਕਿ ਇਹਦਾ ਮਾਸ ਜੰਬੂਰ ਗਰਮ ਕਰਕੇ ਅੱਗ ਵਰਗੇ ਕਰਕੇ ਖਿੱਚ ਦਿਓ ਸਾਰਾ, ਜਾਲਮ ਜ਼ੁਲਮ ਤਾਂ ਪਰੇ ਤੋਂ ਪਰੇ ਪਏ ਨੇ, ਪਹਿਲਾਂ ਇਹਨਾਂ ਦੀਆਂ ਅੱਖਾਂ ਕੱਢੀਆਂ, ਫਿਰ ਪਹਿਲੇ ਦਿਨ ਇਹਨਾਂ ਦੀ ਸੱਜੀ ਬਾਂਹ ਦਾ ਮਾਸ ਕੱਢਿਆ ਸਾਰਾ, ਹੱਡੀ ਕੱਢ ਦਿੱਤੀ, ਸਾਰਾ ਮਾਸ ਖਿੱਚ ਲਿਆ, ਦੂਸਰੇ ਦਿਨ ਦੂਸਰੀ ਬਾਂਹ ਦਾ ਖਿੱਚਦਾ, ਤੀਸਰੇ ਦਿਨ ਉਹਨਾਂ ਨੇ ਲੱਤਾਂ ਦਾ ਖਿੱਚਤਾ, ਚੌਥੇ ਦਿਨ ਦੂਈ ਲੱਤ ਦਾ ਖਿੱਚਤਾ। ਚਾਰ ਦਿਨ ਜਦ ਹੋ ਗਏ, ਇਹ ਥੋੜ੍ਹੀ ਥੋੜ੍ਹੀ ਦੇਰ ਤੋਂ ਬਾਅਦ ਜਿਹੜਾ ਖੂਨ ਚੱਲ ਰਿਹਾ, ਨਾੜੀਆਂ ਬੰਨਤੀਆਂ, ਖੂਨ ਚੱਲ ਰਿਹਾ, ਉਹਨੂੰ ਮੂੰਹ 'ਤੇ ਮਲ ਲੈਂਦੇ ਨੇ, ਜਿਹੜਾ ਵਜ਼ੀਰ ਸੀ ਉਹ ਕੋਈ ਸੋਝੀ ਵਾਲਾ ਸੀ, ਫਰਕ ਸੀ ਕਰਦਾ। ਉਹ ਕਹਿਣ ਲੱਗਿਆ ਕਿ ਮੈਂ ਇੱਕ ਗੱਲ ਨਹੀਂ ਸਮਝਿਆ ਵੀ ਤੁਸੀਂ ਖੂਨ ਕਿਉਂ ਚਿਹਰੇ 'ਤੇ ਮਲਦੇ ਹੋ ਆਪਣਾ ਹੀ। ਉਹ ਕਹਿਣ ਲੱਗੇ ਦੇਖੋ, ਖੂਨ ਨਿਕਲਣ ਤੋਂ ਬਾਅਦ ਚਿਹਰਾ ਜਿਹੜਾ ਹੈ ਕੁਦਰਤੀ ਤੌਰ 'ਤੇ ਪੀਲਾ ਹੋ ਜਾਣਾ, ਬੇਰੌਣਕਾ ਹੋ ਜਾਣਾ, ਅਤੇ ਮੈਂ ਸੰਸਾਰ ਤੋਂ ਜਾਣਾ ਲੇਕਿਨ ਮੈਂ ਬੇਰੌਣਕਾ ਨਹੀਂ ਜਾਣਾ ਚਾਹੁੰਦਾ। ਦੂਜਾ ਸਵਾਲ ਕਰਿਆ ਵੀ ਤੁਹਾਡਾ ਲੜਕਾ ਤੁਹਾਡੀ ਗੋਦੀ 'ਚ ਪਾ ਕੇ ਉਹਦੀਆਂ ਆਂਦਰਾਂ ਕੱਢ ਕੇ ਤੁਹਾਡੇ ਗਲ ਵਿੱਚ ਪਾਤੀਆਂ ਅਤੇ ਉਹਦਾ ਦਿਲ ਕੱਢ ਕੇ ਤੁਹਾਡੇ ਮੂੰਹ 'ਚ ਪਾਤਾ ਜ਼ਬਰਦਸਤੀ, ਵੀ ਤੁਹਾਨੂੰ ਕੋਈ ਅਫਸੋਸ ਨਹੀਂ ਹੋਇਆ? ਕਹਿਣ ਲੱਗੇ ਮੈਨੂੰ ਕੋਈ ਅਫਸੋਸ ਨਹੀਂ ਹੋਇਆ, ਕਿਉਂਕਿ ਇਹ ਸੰਸਾਰ 'ਤੇ ਕੋਈ ਨਹੀਂ ਮਰਦਾ ਹੈ, ਸਰੀਰ ਦਾ ਪਰਿਵਰਤਨ ਹੁੰਦਾ ਹੈ। ਫਿਰ ਕਹਿਣ ਲੱਗੇ ਤੁਹਾਡਾ ਇੰਨਾ ਮਾਸ ਨੋਚਤਾ, ਤੁਹਾਨੂੰ ਦੁੱਖ ਨਹੀਂ ਹੋ ਰਿਹਾ? ਉਹ ਕਹਿੰਦਾ ਦੇਖੋ, ਜਿਵੇਂ ਤੁਸੀਂ ਦੇਖ ਰਹੇ ਹੋ ਐਵੇਂ ਮੈਂ ਦੇਖ ਰਿਹਾ। ਮੈਂ ਕੋਠੇ 'ਚ ਰਹਿੰਦਾ ਸੀ, ਹੁਣ ਕੋਠਾ ਢਾਉਣਾ ਸ਼ੁਰੂ ਹੋਇਆ, ਹੁਣ ਮੈਂ ਨਿਕਲ ਕੇ ਬਾਹਰ ਹੋ ਗਿਆ, ਮੈਂ ਵੀ ਦੇਖ ਰਿਹਾ ਵੀ ਇਹ ਕੋਠਾ ਕਿਵੇਂ ਢਾਇਆ ਜਾ ਰਿਹਾ। ਸੋ ਇਹ ਬਿਰਤੀ ਹੋਇਆ ਕਰਦੀ ਹੈ। ਸੋ ਕਹਿਣ ਲੱਗੇ ਭਾਈ ਜੋਧ ਸਿੰਘ, ਤੂੰ ਮੈਨੂੰ ਸਰੀਰ ਹੈ ਸਮਝਦਾ ਰਿਹਾ ਸਾਰੀ ਜ਼ਿੰਦਗੀ। ਸੰਤ ਸਰੀਰ ਨਹੀਂ ਹੁੰਦੇ, ਸੰਤ ਜੋਤੀ ਹੁੰਦੇ, ਉਹਨਾਂ ਨੂੰ ਆਤਮ ਗਿਆਨ ਹੁੰਦਾ। ਜਿੱਥੇ ਸਰੀਰ ਦਾ, ਸੂਖਸ਼ਮ ਸਰੀਰ ਦਾ ਕਾਰਨ ਸਰੀਰ ਦਾ ਅਭਾਸ ਖਤਮ ਹੋ ਜਾਂਦਾ, ਮਨ ਚਿੱਤ ਬੁੱਧੀ ਜਿਹੜੇ ਨੇ ਨਾਸ਼ ਹੋ ਜਾਂਦੇ, ਇਹਨਾਂ ਦੇ ਉੱਤੇ ਮੈਂ ਰਹਿਣਾ ਸਾਰਿਆਂ ਦੇ, ਮੈਂ ਸਾਕਸ਼ੀ ਹਾਂ, ਮੈਂ ਇਹਨਾਂ ਨੂੰ ਸੱਤਾ ਦਿੰਦਾ, ਮੈਨੂੰ ਕੋਈ ਕੱਟ ਨਹੀਂ ਸਕਦਾ। ਕਹਿੰਦੇ ਜਦੋਂ ਆਉਣਗੇ ਜਿਨ੍ਹਾਂ ਨੇ ਸਾਨੂੰ ਸ਼ਹਾਦਤ ਦਾ ਜਾਮ ਪਿਲਾਇਆ, ਉਹਨਾਂ ਨਾਲ ਭਾਈ ਪਿਆਰ ਨਾਲ ਵਰਤਾਓ ਕਰਿਓ, ਕੋਈ ਸ਼ਰਾਬ ਨਾ ਦਿਓ। ਬਾਬਾ ਖੁਦਾ ਸਿੰਘ ਜੀ ਦੇ ਮਨ ਵਿੱਚ ਆਇਆ, ਉਹਨਾਂ ਨੇ ਇੱਕ ਦਿਨ ਭਜਨ ਕਰਦੇ ਸਭ ਕੁਛ ਦੇਖ ਲਿਆ। ਉਸ ਵੇਲੇ ਉੱਠ ਕੇ ਆ ਗਏ, ਕਹਿੰਦੇ ਬਾਬਾ ਜੀ ਆਹ ਭਾਣਾ ਵਰਤਣ ਵਾਲਾ? ਕਹਿੰਦੇ ਹਾਂ। ਕਹਿੰਦੇ ਦੇਖੋ ਇੱਕ ਵਚਨ ਦਿਓ ਸਾਨੂੰ। ਕਹਿੰਦੇ ਦੱਸੋ ਮਹਾਰਾਜ, ਸਾਰਾ ਹੀ ਤੁਹਾਡੇ ਨੇ ਵਚਨ। ਕਹਿੰਦੇ ਵਚਨ ਇਹ ਲੈਂਦੇ ਹਾਂ ਅਸੀਂ ਤੇਥੋਂ ਕਿ ਤੇਰੀ ਜ਼ਬਾਨ ਜਿਹੜੀ ਆ ਤਲਵਾਰ ਤੋਂ ਵੀ ਤਿੱਖੀ ਹੈ, ਸ਼ਰਾਫ ਨਾ ਕੋਈ ਦੇਈਂ, ਇਹਨੂੰ ਹੋਣ ਦੇਈਂ ਜਿਵੇਂ ਹੋਣਾ, ਆਪਣਾ ਵੈਰ ਨਹੀਂ ਕਿਸੇ ਨਾਲ ਵੀ ਹੈ, ਇਹ ਸਭ ਪ੍ਰਭੂ ਦੀ ਜੋਤ ਹੈ, ਇੱਥੇ ਮਾੜਾ ਕੋਈ ਨਹੀਂ ਹੈ। ਲੇਕਿਨ ਉਹਨਾਂ ਨੇ ਕਿਹਾ ਵੀ ਮੇਰੇ 'ਤੇ ਸਹਿ ਨਹੀਂ ਹੋਣਾ, ਇਹ ਤਸੀਹੇ ਦੇਖ ਨਹੀਂ ਹੋਣੇ। ਕਹਿੰਦੇ ਚੰਗਾ, ਤੁਸੀਂ ਗੋਰਖਪੁਰ ਚਲੇ ਜਾਓ, ਯੂਪੀ ਵਿੱਚ ਚਲੇ ਜਾਓ, ਗੋਰਖਪੁਰ ਨੇਪਾਲ ਦੀ ਹੱਦ 'ਤੇ, ਅਤੇ ਉੱਥੋਂ ਫਲਾਣੀ ਤਰੀਕ ਤੋਂ ਪਹਿਲਾਂ ਨਾ ਆਇਓ। ਜਦੋਂ ਭਾਣਾ ਵਰਤ ਗਿਆ ਉਸ ਵੇਲੇ ਸਵਾ ਮਹੀਨੇ ਬਾਅਦ ਜਦ ਆਏ ਤਾਂ ਪਤਾ ਲੱਗਿਆ ਵੀ ਬਾਬਾ ਜੀ ਨੂੰ ਐਂ ਸ਼ਹੀਦ ਕੀਤਾ। ਉਸ ਵੇਲੇ ਉਹਨਾਂ ਨੇ ਇੱਕ ਬਚਨ ਸਹਿ ਸਵਾ ਕਰਤਾ ਵੀ ਆਹ ਜਿਹੜਾ ਲਾਹੌਰ ਦਰਬਾਰ ਹੈ ਨਾ, ਇੱਥੇ ਚਾਰ ਵਰਦਾਂ ਦਾ ਸੁਆਗਾ ਚੱਲੂਗਾ ਇਹਦੇ ਇਹ ਦਰਬਾਰ ਦੇ ਉੱਤੇ। ਕੁਦਰਤੀ ਤੌਰ 'ਤੇ ਹੋਣਾ ਤਾਂ ਇਵੇਂ ਜਿਵੇਂ ਹੀ ਸੀ ਕਿ ਜਦੋਂ ਪਾਪ ਵੱਧ ਜਾਂਦੇ ਨੇ, ਜਾਂ ਕੋ ਕਰਤਾ ਆਪ ਖੁਆਏ ਖੁਸ਼ ਲਏ ਚੰਗਿਆਈ, ਜਦੋਂ ਸਮਾਜ ਦੀ ਚੰਗਿਆਈ ਖਤਮ ਹੋ ਜਾਵੇ, ਪਾਪ ਵੱਧ ਜਾਣ, ਉਸ ਵੇਲੇ ਉਹਦਾ ਪਤਨ ਹੋਇਆ ਕਰਦਾ, ਕੁਦਰਤੀ ਹਿਸਾਬ ਹੈ। ਸੋ ਇਸ ਤਰ੍ਹਾਂ ਦੇ ਨਾਲ ਮਿੱਤਰ ਅਤੇ ਸੱਤਰ ਨੂੰ ਬਰਾਬਰ ਜਾਣਦੇ ਨੇ, ਮਿੱਤਰ ਸੱਤਰ ਜਾਂ ਕੇ ਏਕ ਸਮਾਨ ਹੈ, ਪ੍ਰਭ ਆਪਣੇ ਬਿਨਾਂ ਪਰ ਨਾ ਜਾਣਾ, ਕੋਟ ਕੋਟ ਅੱਗ ਕੱਟਣ ਹਾਰੇ, ਕਰੋੜਾਂ ਪਾਪਾਂ ਦਾ ਨਾਸ਼ ਕਰਨ ਨੂੰ ਸਮਰੱਥਾ ਰੱਖਦੇ ਨੇ, ਦੁੱਖ ਦੂਰ ਕਰਨ ਜੀ ਕੇ ਦਾਤਾ, ਚਾਹੇ ਸਰੀਰਕ ਦੁੱਖ ਹੈ, ਚਾਹੇ ਭਾਈਚਾਰਕ ਦੁੱਖ ਹੈ, ਚਾਹੇ ਕੋਈ ਅਧਿਆਤਮਿਕ ਦੁੱਖ ਹੈ, ਸਾਰਿਆਂ ਨੂੰ ਦੂਰ ਕਰਕੇ ਜੀਵਾਂ ਦੇ ਦਾਤੇ ਹੋਇਆ ਕਰਦੇ ਨੇ ਉਹਨਾਂ ਨੂੰ ਸਤਿ ਚਿੱਤ ਆਨੰਦ ਵਾਹਿਗੁਰੂ ਦੇ ਨਾਲ ਮਿਲਣ ਵਾਸਤੇ। ਆਪ ਜੀ ਦੇ ਜੀਵਨ ਵਿੱਚ ਬੇਅੰਤ ਬਿਮਾਰ ਆਏ, ਗੁਰੂ ਘਰ ਦੇ ਅੰਦਰ ਇਹ ਫਰਮਾਨ ਹੈ ਕਿ ਜਿਹੜੀ ਬਿਮਾਰੀ ਹੈ ਖਸਮ ਵਸਾਰ ਕੀਏ ਰਸ ਭੋਗ ਤਾਂ ਤੁਹਾਨੂੰ ਉੱਠ ਖਲੋਏ ਰੋਗ, ਜਿਹੜਾ ਵਾਹਿਗੁਰੂ ਨੂੰ ਭੁੱਲੇਗਾ ਰੋਗੀ ਹੋਏਗਾ। ਜਿਹਦੇ ਅੰਦਰ ਨਾਮ ਚੱਲੇਗਾ, ਜਿਹਦੇ ਅੰਦਰ ਨਾਮ ਦੀ ਕਰੰਟ ਆ ਜਾਏਗੀ, ਉਹਦੀ ਜਿਹੜੀ ਚਰਨ ਧੂੜ ਹੈ ਉਹ ਵੀ ਰੋਗ ਨੂੰ ਖਤਮ ਕਰਨ ਵਾਸਤੇ ਸਮਰੱਥ ਹੈ। ਉਹਦੇ ਜਿਹੜੇ ਬਚਨ ਨੇ ਮੁੱਖ ਤੋਂ ਨਿਕਲਦੇ ਉਹ ਵੀ ਰੋਗ ਨੂੰ ਦੂਰ ਕਰਨ ਵਾਸਤੇ ਸਮਰੱਥ ਨੇ। ਸਰਵ ਰੋਗ ਕੋ ਔਖਦ ਨਾ, ਮਹਾਰਾਜ ਕਹਿੰਦੇ ਇਹ ਜਿਹੜੀ ਦਵਾਈ ਰੱਖੀ ਹੋਈ ਹੈ ਹਰ ਔਖਦ ਸਭ ਘੱਟ ਹੈ ਭਾਈ, ਸਭ ਦੇ ਅੰਦਰ ਪਈ ਹੈ, ਲੇਕਿਨ ਗੁਰਪੂਰੇ ਬਿਨ ਵਿਧ ਨਾ ਬਣਾਈ। ਜਿੰਨਾ ਚਿਰ ਪੂਰਾ ਗੁਰੂ ਨਹੀਂ ਮਿਲਦਾ ਉਨਾ ਚਿਰ ਇਹਦੀ ਵਿਧੀ ਦਾ ਨਹੀਂ ਪਤਾ ਲੱਗਦਾ। ਗੁਰਪੂਰੇ ਸੰਜਮ ਕਰਦੀ ਆ, ਜਦੋਂ ਸੰਜਮ ਕਰਕੇ ਗੁਰੂ ਨੇ ਦੇ ਦਿੱਤੀ ਦਵਾਈ। ਉਸ ਵੇਲੇ ਕਹਿੰਦੇ ਰੋਗ ਕੋਈ ਆਇਆ ਹੀ ਨਹੀਂ ਕਰਦਾ, ਹਸਪਤਾਲ ਵੱਧਦੇ ਜਾਂਦੇ ਨੇ। ਇਹ ਵੱਖਰੀ ਥਿਊਰੀ ਹੈ ਕਿ ਸਰੀਰ ਦੇ ਵਿੱਚ ਦਵਾਈ ਦੇਵੋ, ਦਵਾਈ ਦੇ ਕੇ ਉਹ ਤੱਤ ਮਾਰੋ। ਲੇਕਿਨ ਇਹਨਾਂ ਤੋਂ ਉੱਪਰਲੀ ਇੱਕ ਗੱਲ ਇਹ ਹੈ ਵੀ ਜਿੱਥੇ ਦਵਾਈਆਂ ਸਾਰੀਆਂ ਫੇਲ ਹੋ ਜਾਂਦੀਆਂ ਨੇ, ਮੈਡੀਕਲ ਸਾਇੰਸ ਚੱਲ ਨਹੀਂ ਸਕਦੀ ਜਿਸ ਥਾਂ ਦੇ ਉੱਤੇ, ਉੱਥੇ ਨਾਮ ਦੀ ਦਵਾਈ ਕੰਮ ਕਰਦੀ ਹੈ। ਸੰਸਾਰ ਨੂੰ ਅਜੇ ਤਾਈਂ ਪਤਾ ਨਹੀਂ ਲੱਗਿਆ ਸਰਵ ਰੋਗ ਕੋ ਔਖਧ ਨਾ। ਬਿਮਾਰੀ ਵਾਹਿਗੁਰੂ ਨੇ ਨਹੀਂ ਦਿੱਤੀ ਸੰਸਾਰ ਨੂੰ, ਬਿਮਾਰੀ ਮਨੁੱਖ ਨੇ ਆਪ ਪੈਦਾ ਕਰੀ ਹੈ। ਜਿੰਨੇ ਸਰੀਰ ਦੇ ਵਿੱਚ ਵਿਆਧ ਪੈਦਾ ਹੁੰਦੇ ਨੇ, ਵਿਆਧੀਆਂ ਨੇ ਜਿੰਨੀਆਂ, ਇਹ ਮਨੁੱਖ ਨੇ ਆਪ ਕਰੀਆਂ। ਜਾਂ ਤਾਂ ਗਲਤ ਖੁਰਾਕ ਹੈ, ਜਾਂ ਗਲਤ ਆਹਾਰ ਹੈ, ਜਾਂ ਗਲਤ ਪੁਸ਼ਾਕ ਹੈ। ਆਹਾਰ, ਵਿਚਾਰ ਅਤੇ ਪੁਸ਼ਾਕ, ਇਹ ਤਿੰਨ ਚੀਜ਼ਾਂ ਜਿਹੜੀਆਂ ਸੁੱਧ ਨੇ, ਉਹ ਬਿਮਾਰ ਨਹੀਂ ਕਦੇ ਵੀ ਹੋਇਆ ਕਰ। ਬਿਮਾਰ ਹੋਈ ਹੁੰਦਾ ਜਿਹੜਾ ਸੰਤੁਲਨ ਵਿਗਾੜਦਾ ਸਰੀਰ ਦਾ, ਉਹਦਾ ਸੰਤੁਲਨ ਵਿਗੜਦਾ। ਖਸਮ ਵਿਸਾਰ ਕੀ ਇਹ ਰਸ ਭੋ ਤਾਂ ਤੁਹਾਨੂੰ ਉਠਕਲੋਏ ਰੋਗ, ਉਹ ਰੋਗੀ ਹੋ ਜਾਏਗਾ। ਉਹਦੇ ਅੰਦਰ ਜਿਹੜੀ ਰਜਿਸਟੈਂਸ ਪਾਵਰ ਹੈ ਉਹ ਖਤਮ ਹੋ ਜਾਏਗੀ। ਜੇ ਅੰਦਰ ਨਾਮ ਦੀ ਕਰੰਟ ਚੱਲਦੀ ਹੈ ਤਾਂ ਆਦਮੀ ਰੋਗੀ ਨਹੀਂ ਹੋਇਆ ਕਰਦਾ, ਰਾਜੀ ਰਿਹਾ ਕਰਦਾ। ਸੋ ਮਹਾਂਪੁਰਸ਼ ਕੀ ਕਰਦੇ ਨੇ, ਉਹਨੂੰ ਨਾਮ ਦੀ ਕਰੰਟ ਨਾਲ ਜੋੜਦੇ ਨੇ। ਇਹ ਗਿਣਤੀ ਮਿਣਤੀ ਤੋਂ ਬਾਹਰ ਜਿਹਨਾਂ ਨੂੰ ਡਾਕਟਰ ਜਵਾਬ ਦਿੰਦੇ ਨੇ ਵੀ ਤੇਰਾ ਕੁਛ ਨਹੀਂ ਬਣਦਾ ਭਾਈ, ਉਹ ਫਿਰ ਨਾਮ ਆਉਂਦੇ ਨੇ। ਜਦੋਂ ਹਾਰ ਕੇ ਆਉਂਦੇ ਨੇ, ਜਿੰਨਾ ਚਿਰ ਤਾਂ ਮਨ ਵਿੱਚ ਚੀਜ਼ ਹੈ ਵੀ ਦਵਾਈ ਲਈਏ ਕਿ ਨਾਮ ਜਪੀਏ, ਉਨਾ ਚਿਰ ਤਾਂ ਨਹੀਂ ਹੁੰਦਾ, ਕਿਉਂਕਿ ਅੰਦਰ ਫੇਥ ਨਹੀਂ ਬਣਿਆ ਹੋਇਆ। ਜਦੋਂ ਪੂਰਾ ਭਰੋਸਾ ਬਣ ਜਾਵੇ ਫਿਰ ਆਵੇ, ਫਿਰ ਰੋਗੀ ਦਾ ਰੋਗ ਦੂਰ ਹੋ ਜਾਇਆ ਕਰਦਾ। ਸੋ ਸੰਤਾਂ ਕੋਲ ਦਵਾਈ ਹੁੰਦੀ ਹੈ, ਦੁੱਖ ਦੂਰ ਕਰਨ ਜੀ ਕੇ ਦਾਤਾ, ਸਾਰੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਉਹਨਾਂ ਕੋਲ ਦਵਾਈ ਹੁੰਦੀ ਹੈ। ਮਹਾਰਾਜ ਜੀ ਦੇ ਪਾਸ ਬੇਅੰਤ ਰੋਗੀ ਹੈ। ਉਹਨਾਂ ਦਾ ਜੀਵਨ ਪੜ੍ਹੋ, ਥੋੜ੍ਹਾ ਜਿਹਾ ਲਿਖਿਆ ਹੋਇਆ, ਬਹੁਤਾ ਨਹੀਂ, ਉੱਥੇ ਤਾਂ ਹਜ਼ਾਰਾਂ ਹੀ ਆਏ ਨੇ, ਮੈਂ ਦੇਖਦਾ ਰਹਿੰਦਾ ਸੀ। ਔਰ ਇਹ ਜੇ ਆਉਂਦੇ ਸੀ ਜਿਹਦਾ ਇਲਾਜ ਹੀ ਨਹੀਂ ਸੀ ਕਿਤੇ, ਅਤੇ ਉੱਥੇ ਆ ਕੇ ਜੋ ਜਦੋਂ ਦਵਾਈ ਦਿੱਤੀ ਉਸ ਵੇਲੇ ਰਾਜੀ ਹੋਏ। ਇੱਕ ਰਤਨ ਸਿੰਘ ਨਾਮ ਦਾ ਪ੍ਰੇਮੀ ਸੀ, ਕਲਕੱਤੇ ਰਿਹਾ ਕਰਦਾ ਸੀ। ਡਰਾਈਵਰਾਂ ਨੂੰ ਆਦਤ ਹੁੰਦੀ ਹੈ ਸਵਾ ਕੇ ਖਾਣ ਦੀ, ਇਹਨਾਂ ਨੂੰ ਇਹ ਤਾਂ ਪਤਾ ਨਹੀਂ ਵੀ ਹੁਣ ਮੈਂ ਖਾਈ ਜਾਂਦਾ, ਇਹ ਮੇਰੇ ਅੰਦਰ ਜਾ ਕੇ ਪੋਇਜ਼ਨ ਬਣ ਜਾਣੀ ਹੈ, ਜ਼ਹਿਰ ਬਣ ਜਾਣੀ ਹੈ, ਮੇਰੇ ਸਰੀਰ ਦੇ ਸੈੱਲ ਸਾਰੇ ਖਤਮ ਹੋ ਜਾਣੇ। ਅਤੇ ਨਤੀਜਾ ਕੀ ਹੋਇਆ, ਰੋਗੀ ਹੋ ਗਿਆ, ਟੀ ਵੀ ਹੋ ਗਈ। ਥਰਡ ਸਟੇਜ ਦੀ ਟੀ ਵੀ ਜਦ ਆਈ, ਜਦ ਟੀ ਵੀ ਦਾ ਇਲਾਜ ਨਹੀਂ ਸੀ ਹੋਇਆ ਕਰਦਾ, ਉਸ ਵੇਲੇ ਕਲਕੱਤੇ ਦੇ ਡਾਕਟਰਾਂ ਨੇ ਕਿਹਾ, ਕਹਿੰਦੇ ਰਤਨ ਸਿੰਘ ਤੂੰ ਘਰ ਚਲਿਆ ਜਾ, ਘਰ ਜਾ ਕੇ ਤੇਰੇ 10 ਕੁ ਦਿਨ ਦੀ ਜ਼ਿੰਦਗੀ ਹੋ ਰਹੀ, ਤੂੰ ਵੱਧ ਨਹੀਂ ਹੈ, ਤੇਰਾ ਫੇਫੜੇ ਸਾਰੇ ਖਾ ਲਏ। ਉਹ ਘਰ ਨਹੀਂ ਗਿਆ, ਮਹਾਰਾਜ ਜੀ ਦੇ ਕੋਲ ਆ ਗਿਆ, ਬੇਨਤੀ ਕਰੀ ਉਸਨੇ। ਮਹਾਰਾਜ ਕਹਿੰਦੇ ਚੰਗਾ ਪ੍ਰੇਮੀ ਆ ਤੂੰ ਐਂ ਕਰ। ਉਹਨੇ ਕਿਹਾ ਵੀ ਮਹਾਰਾਜ ਮੈਂ ਮਰਨ ਆਇਆ ਇੱਥੇ। ਮਹਾਰਾਜ ਕਹਿੰਦੇ ਗੁਰੂ ਘਰ 'ਚ ਮਰਨ ਨਹੀਂ ਆਈਦਾ, ਜ਼ਿੰਦਗੀ ਲੈਣ ਆਈਦਾ। ਕਹਿੰਦੇ ਤੂੰ ਐਂ ਪਾਠ ਕਰਿਆ ਕਰ। ਪਾਠ ਦੱਸ ਦਿੱਤਾ ਮਹਾਰਾਜ ਜੀ ਨੇ ਸ਼ਬਦ ਦਾ, ਅਤੇ ਨਾਲ ਹੁਕਮ ਦੇ ਤਾ ਕਿ ਮੂੰਹ ਬੰਨ ਲਿਆ ਕਰ, ਬਰਤਨ ਮਾਂਜੀ ਜਾਇਆ ਕਰ। ਕਈਆਂ ਨੇ ਇਤਰਾਜ਼ ਵੀ ਕਰਿਆ ਵੀ ਮਹਾਰਾਜ ਇਹਨੂੰ ਤਾਂ ਟੀ ਵੀ ਹੋਈ ਹੋਈ ਹੈ। ਲੇਕਿਨ ਉਸੇ ਤਰ੍ਹਾਂ ਹੁਕਮ ਮੰਨਦਾ ਰਿਹਾ। 1 ਸਾਲ ਤੋਂ ਬਾਅਦ ਉਹ ਦੋਸ਼ ਤੀਰ ਮੋਢੇ 'ਤੇ ਚੱਕੀ ਜਾਵੇ, ਮੈਨੂੰ ਮਹਾਰਾਜ ਨੇ ਦੱਸੀ ਸੀ ਛੋਟਿਆਂ ਨੇ। ਕਹਿੰਦੇ ਇੱਕ ਇੱਥੇ ਬੈਠਾ, ਕਹਿੰਦੇ ਦੇਖੋ ਜੀ ਆਹ ਸਿੰਘ ਤਾਂ ਬੜਾ ਤਕੜਾ, ਕਹਿੰਦੇ ਦੋਸ਼ ਤੀਰ ਚੱਕੀ ਜਾਂਦਾ, ਕਹਿੰਦਾ ਮੇਰਾ ਜੀ ਕਰਦਾ ਇਹਨੂੰ ਮੈਂ 4 ਕਿਲੋ ਘਿਓ ਦੇਵਾਂ। ਉਹ ਜਦੋਂ ਸਿੱਟਿਆ ਆਇਆ, ਸੰਤਾਂ ਨੇ ਬੁਲਾਇਆ, ਕਹਿਣ ਲੱਗੇ ਰਤਨ ਸਿੰਘ ਦੱਸ ਭਾਈ ਤੈਨੂੰ 4 ਕਿਲੋ ਘਿਓ ਦਿੰਦਾ ਹੈ, ਕਿਵੇਂ ਹੋਇਆ ਸੀ? ਕਹਿੰਦਾ ਮਹਾਰਾਜ ਤੁਸੀਂ ਤਾਂ ਜਾਣੀ ਜਾਣੋ, ਕੱਤਕ ਦੀ ਪੂਰਨਮਾਸ਼ੀ ਨੂੰ ਮੈਂ ਇੱਥੇ ਆਇਆ ਸੀਗਾ, ਅਤੇ ਹੁਣ ਹੋਲੇ ਮਹੱਲੇ ਦੀ ਪੂਰਨਮਾਸ਼ੀ ਹੈ, ਅਤੇ ਜਦੋਂ ਮੈਂ ਆਇਆ ਥਰਡ ਸਟੇਜ ਦੀ ਟੀ ਵੀ, ਅਤੇ ਡਾਕਟਰ ਕਹਿੰਦੇ ਸੀ 10 ਦਿਨ ਤੋਂ ਬਾਅਦ ਨਹੀਂ, ਕੁੱਚੋ ਮੰਡੀ ਦੇ ਰਹਿਣ ਵਾਲਾ ਸੀ ਉਹ, ਅਤੇ ਹੁਣ ਦੇਖ ਲਓ ਮਹਾਰਾਜ ਦੀ ਕਿਰਪਾ ਕਿ ਮੈਂ ਦੋਸ਼ ਤੀਰ ਚੱਕ ਲੈਣਾ। ਬਿਮਾਰੀ ਕਿੱਧਰ ਗਈ, ਕਿੱਧਰ ਟੀ ਵੀ ਦੇ ਜਨਮ ਗਏ? ਉਹ ਕਿੱਥੇ ਫੇਫੜੇ ਸੀਗੇ ਜਿਹੜੇ ਦਵਾਈਆਂ ਨਾਲ ਨਹੀਂ ਸਾਫ਼ ਹੁੰਦੇ, ਅਤੇ ਉਹ ਨਾਮ ਦੀ ਦਵਾਈ ਨੇ ਸਾਫ਼ ਕਰਦੇ। ਇਹ ਕੋਈ ਐਵੇਂ ਬਾਤਾਂ ਨਹੀਂ ਹੈ, ਪਰਚਾਈਆਂ ਹੋਈਆਂ ਗੱਲਾਂ ਸਾਰੀਆਂ। ਇੱਥੇ ਰੋਜ਼ ਤੁਸੀਂ ਦੇਖਦੇ ਹੋ ਬਿਮਾਰ ਆਉਂਦੇ ਨੇ, ਕੋਈ ਸੇਵਾ ਕਰਦਾ, ਕੋਈ ਘਰਾਂ 'ਚ ਪਾਠ ਕਰਦਾ। ਮੁਸ਼ਕਲ ਇਹ ਹੋ ਜਾਂਦੀ ਹੈ ਜਦ ਅਸੀਂ ਕਹਿੰਦੇ ਹਾਂ ਵੀ ਤੇਰੇ ਜਪਜੀ ਸਾਹਿਬ ਯਾਦ ਹੈ, ਕਹਿੰਦੇ ਨਾ ਯਾਦ ਨਹੀਂ, ਫਿਰ ਕਾਹਦੇ ਵਾਸਤੇ ਆਏ ਹਾਂ ਤੂੰ ਜੇ ਤੇਰੇ ਜਪਜੀ ਸਾਹਿਬ ਹੀ ਨਹੀਂ ਯਾਦ? ਮੂਲ ਮੰਤਰ ਯਾਦ ਹੈ, ਕਹਿੰਦੇ ਨਾ ਮੇਰੇ ਮੂਲ ਮੰਤਰ ਨਹੀਂ ਯਾਦ, ਫਿਰ ਤਾਂ ਬਿਮਾਰ ਹੋਣਾ ਹੀ ਹੈ ਭਾਈ। ਪ੍ਰਭੂ ਦਾ ਨਾਮ ਕਦੇ ਜਪਿਆ ਨਹੀਂ, ਜੇ ਜਪਿਆ ਤਾਂ ਚਿੱਤ ਲਾ ਕੇ ਨਹੀਂ ਜਪਿਆ, ਇਸ ਕਰਕੇ ਰੋਗ ਤਾਂ ਆਉਣਾ ਹੀ ਆਉਣਾ। ਜਿਹੜਾ ਬੰਦਗੀ ਕਰਦਾ ਉਹ ਰਾਜ਼ੀ ਹੋ ਜਾਂਦਾ। ਮੇਰੇ ਯਾਦ ਹੈ ਕਈ ਸਾਲ ਹੋ ਗਏ ਇੱਥੇ, ਇੱਕ ਦੋ ਮਰੀਜ਼ ਗਏ ਨੇ ਜਿਹੜੇ ਰਾਜ਼ੀ ਨਹੀਂ ਹੋਏ। ਉਹਦਾ ਮੈਂ ਪਹਿਲਾਂ ਹੀ ਕਹਿਤਾ ਸੀ, ਮੈਂ ਕਿਹਾ ਤੁਸੀਂ ਰਾਜ਼ੀ ਨਹੀਂ ਹੋਣਾ। ਕਹਿੰਦੇ ਕਿਉਂ? ਮੈਂ ਕਿਹਾ ਤੁਸੀਂ, ਤੁਹਾਡੇ ਅੰਦਰ ਭਰੋਸਾ ਨਹੀਂ ਹੈ, ਤੁਸੀਂ ਇੱਕ ਟੈਸਟ ਲੈਣ ਵਾਸਤੇ ਆਏ। ਜਿਹੜੇ ਭਰੋਸੇ ਨਾਲ ਆਉਂਦੇ ਨੇ, ਸੇਵਾ ਕਰਦੇ ਨੇ, ਦੂਸਰਾ ਉਹ ਨਹੀਂ ਰਾਜ਼ੀ ਹੁੰਦਾ ਜਿਹਨੂੰ ਮੈਂ ਇੱਥੇ ਆ ਕੇ ਕਹਾਂ ਭਾਈ ਤੂੰ ਵਿਹਲਾ ਤੁਰਿਆ ਫਿਰਦਾ, ਸੇਵਾ ਨਹੀਂ ਕਰਦਾ। ਜਿਹੜਾ ਹੱਡ ਰੱਖ ਆ ਜਾਂਦਾ ਨਾ, ਸੇਵਾ ਨਹੀਂ ਕਰਦਾ, ਬਾਬਾ ਜੀ ਨੂੰ ਦੇਖ ਲਿਆ ਫਿਰ ਤਾਂ ਚੱਕਲੀ ਟੋਕਰੀ ਨਹੀਂ, ਆਰਾਮ ਨਾਲ ਦਰਖਤ ਥੱਲੇ ਬੈਠਾ, ਉਹ ਨਹੀਂ ਰਾਜ਼ੀ ਹੁੰਦਾ। ਕਿਉਂਕਿ ਉਹਦੀ ਸੁਰਤੀ ਗੁਰੂ ਨਾਲ ਜੁੜਦੀ ਨਹੀਂ ਹੈ। ਜਿਹਦੀ ਸੁਰਤੀ ਗੁਰੂ ਨਾਲ ਜੁੜਦੀ ਹੈ, ਵਿਤੋਂ ਬਾਹਰਾ ਹੋ ਕੇ ਸੇਵਾ ਕਰਦਾ, ਉਹ ਰਾਜ਼ੀ ਹੋ ਜਾਇਆ ਕਰਦਾ। ਕਈਆਂ ਜਿਹੀਆਂ ਬਿਮਾਰੀਆਂ ਬਾਹਰੋਂ ਆਉਂਦੇ ਨੇ, ਅਮਰੀਕਾ ਤੋਂ ਆਏ, ਉੱਥੇ ਕਹਿੰਦੇ ਓਪਰੇਸ਼ਨ ਹੋਏਗਾ, ਲੇਕਿਨ ਇੱਥੇ ਸੇਵਾ ਕਰਕੇ ਰਾਜ਼ੀ ਹੋ ਗਏ। ਸੋ ਇਹ ਕੁਦਰਤ ਨਾਮ ਦੀ ਦਵਾਈ ਹੁੰਦੀ ਹੈ, ਸੰਤਾਂ ਦੇ ਕੋਲ ਹੁੰਦੀ ਹੈ, ਸੰਤਾਂ ਨੂੰ ਪਤਾ ਹੁੰਦਾ। ਉਹ ਨਾਮ ਵੱਲ ਵਿੱਤੀ ਲਾ ਦਿੰਦੇ ਨੇ, ਦੁੱਖ ਦੂਰ ਕਰਨ ਜੀ ਕੇ ਦਾਤਾ। ਸਰੀਰਕ ਦੁੱਖ ਵੀ ਦੂਰ ਕਰਦੇ ਨੇ, ਭਾਈਚਾਰਕ ਦੁੱਖ ਵੀ ਦੂਰ ਕਰਦੇ ਨੇ, ਆਰਥਿਕ ਦੁੱਖ ਵੀ ਦੂਰ ਕਰਦੇ ਨੇ, ਇੱਥੇ ਤੱਕ ਕਿ ਜਮਾਂ ਦਾ ਜਿਹੜਾ ਦੁੱਖ ਹੈ ਨਾ, ਸਭ ਤੋਂ ਵੱਡਾ ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲਗੇ ਤਨ ਦਾਏ ਭੋਲ ਵੈਦ ਨਾ ਭੋਲਾ ਦਾਰ ਲੈ। ਉਹ ਦੁੱਖ ਜਮਾਂ ਦਾ ਵੀ ਦੂਰ ਕਰ ਦਿੰਦੇ ਨੇ, ਹੋਰ ਕਿਸੇ ਤੋਂ ਨਹੀਂ ਹੁੰਦਾ। ਕੋਈ ਦੁਨੀਆਂ 'ਚ ਐਸਾ ਨਾ ਕੋਈ ਹਕੀਮ ਹੈ ਨਾ ਕੋਈ ਡਾਕਟਰ ਹੈ ਜਿਹੜਾ ਜਮਦੂਤਾਂ ਦੇ ਦੁੱਖ ਨੂੰ ਦੂਰ ਕਰ ਦੇ। ਇਹ ਕੇਵਲ ਸੰਤਾਂ ਕੋਲ ਹੈ ਵੀ ਉਹ ਉਸ ਦੁੱਖ ਨੂੰ ਵੀ ਉਹ ਦੂਰ ਕਰ ਦਿੰਦੇ ਨੇ। ਇਸ ਤਰ੍ਹਾਂ ਮਹਾਰਾਜ ਦੇ ਜੀਵਨ ਦੇ ਅੰਦਰ ਬੇਅੰਤ ਮਸਾਲਾਂ ਨੇ। ਪੜ੍ਹੇ ਲਿਖੇ ਬੰਦੇ ਵੀ ਆਏ, ਦੂਸਰੇ ਵੀ ਆਏ। ਇੱਕ ਰਜਿੰਦਰ ਸਿੰਘ ਸੀ, ਗਠੀਆ ਹੋਇਆ, ਇਨਕਮ ਟੈਕਸ ਆਫਿਸਰ ਸੀ। ਉਹਨੇ ਮੈਨੂੰ ਸਾਰੀ ਆਪਣੀ ਆਪਾ ਹੱਡ ਬੀਤੀ ਦੱਸੀ। ਅਤੇ ਇਸ ਤਰ੍ਹਾਂ ਦੇ ਨਾਲ ਇੱਕ ਨਹੀਂ, ਬੇਅੰਤ ਡਾਕਟਰ ਵੀ ਆਏ। ਇੱਕ ਦਿਨ ਆਪਣੇ ਡਾਕਟਰ ਪ੍ਰੀਤਮ ਸਿੰਘ ਹੁੰਦੇ ਇੱਥੇ CMO, ਉਹਨਾਂ ਦਾ ਪੇਟ ਦੁਖਣ ਲੱਗ ਗਿਆ, ਛੋਲੇ ਖਾ ਲਏ ਉਹਨਾਂ ਨੇ, ਪੇਟ ਦੁਖਣ ਲੱਗ ਗਿਆ। ਉਸ ਵੇਲੇ ਹੋਸਪਿਟਲ ਨੂੰ ਨਾ ਜਾਣ, ਉੱਧਰੋਂ ਟੈਲੀਫੋਨ ਆਇਆ ਵੀ ਮਰੀਜ਼ ਦੀ ਜਾਨ ਨਿਕਲ ਜਾਏਗੀ, ਛੇਤੀ ਆਓ। ਉਸੇ ਵੇਲੇ ਤਿਆਰ ਹੋ ਕੇ ਚਲੇ ਗਏ, ਮਹਾਰਾਜ ਕੋਲ ਆ ਗਏ। ਕਹਿੰਦੇ ਮਹਾਰਾਜ ਮਰੀਜ਼ ਦੀ ਜਾਨ ਨਿਕਲਣ ਵਾਲੀ ਹੈ, ਜੇ ਮੈਂ ਨਾ ਗਿਆ ਮੇਰਾ ਪੇਟ ਬਹੁਤ ਦੁੱਖ ਰਿਹਾ। ਮਹਾਰਾਜ ਕਹਿੰਦੇ ਜਾਓ ਤੁਸੀਂ ਡਿਊਟੀ ਕਰੋ। ਇੱਕ ਪੁੜੀ ਦੇ ਵਿੱਚ ਚੂਰਨ ਪਿਆ ਸੀ, ਉਹ ਫੜਾ ਤਾ, ਕਹਿੰਦੇ ਲੈ ਇਹਨੂੰ ਖਾ ਲੈ, ਪਾਣੀ ਨਾਲ ਲੈ। ਉੱਥੇ ਚਲਿਆ ਗਿਆ, ਜਾ ਕੇ ਸਾਰਾ ਦਿਨ ਆਪਰੇਸ਼ਨ ਕਰਦਾ ਰਿਹਾ। ਇੱਧਰਲੇ ਪਾਸੇ ਮਹਾਰਾਜ ਜੀ ਦਾ ਪੇਟ ਦੁਖਣ ਲੱਗ ਗਿਆ, ਦੁੱਖ ਟ੍ਰਾਂਸਫਰ ਕਰ ਲਿਆ, ਖਿੱਚ ਕੇ ਆਪਣੇ ਉੱਤੇ ਲੈ ਲਿਆ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਐਂ ਵੀ ਹੋ ਜਾਂਦਾ। ਬਾਬਾ ਸ਼੍ਰੀ ਚੰਦ ਜਦੋਂ ਜਹਾਂਗੀਰ ਨੂੰ ਮਿਲਣ ਵਾਸਤੇ ਗਏ ਤਾਂ ਉਸ ਵੇਲੇ ਆਪਨੇ ਕੰਬਲੀ ਲਾਹ ਕੇ ਰੱਖ ਦਿੱਤੀ, ਤਾਂ ਉਹ ਕੰਬਲੀ ਟੱਪੀ ਜਾਂਦੀ ਹੈ। ਜਹਾਂਗੀਰ ਕਹਿਣ ਲੱਗਿਆ ਬਾਬਾ ਜੀ ਇਹ ਕੰਬਲੀ ਥੱਲੇ ਕੀਲ ਕੋਇਆ ਟੱਪੀ ਜਾਂਦੀ ਹੈ। ਬਾਬਾ ਸ਼੍ਰੀ ਚੰਦ ਕਹਿੰਦੇ ਬੁਖਾਰ ਚੜਿਆ ਹੋਇਆ ਸੀ ਸਾਨੂੰ ਬਹੁਤ ਜ਼ਿਆਦਾ, ਹੁਣ ਤੇਰੇ ਨਾਲ ਗੱਲ ਕਰਨੀ ਆ, ਅਸੀਂ ਥੋੜ੍ਹੀ ਦੇਰ ਵਾਸਤੇ ਲਾਹ ਕੇ ਰੱਖਤਾ ਕੰਬਲੀ ਨੂੰ ਚੜ੍ਹਾਤਾ। ਕਹਿੰਦਾ ਮਹਾਰਾਜ ਐਂ ਵੀ ਹੋ ਜਾਂਦਾ ਹੈ, ਮੈਨੂੰ ਵੀ ਚੜ੍ਹ ਸਕਦਾ ਹੈ? ਕਹਿੰਦੇ ਲੈ ਆ ਜਾ। ਕਹਿੰਦੇ ਉਹ ਤਖ਼ਤ 'ਤੇ ਬੈਠਾ ਟੱਪੇ, ਹੋਰੇ ਕੁਛ ਆਉਣ ਲੱਗ ਗਿਆ। ਕਹਿੰਦਾ ਬਾਬਾ ਜੀ ਛੇਤੀ ਲਾਹੋ ਛੇਤੀ ਲਾਹੋ। ਮੈਂ ਤਾਂ ਕਹਿੰਦਾ ਗਿਆ, ਇੰਨਾ ਜ਼ੋਰਦਾਰ ਬੁਖਾਰ ਹੈ। ਕਹਿੰਦੇ ਚੱਲ ਫਿਰ ਕੰਬਲੀ ਨੂੰ ਚੜ੍ਹ ਜਾ। ਇਹ ਮਾਮੂਲੀ ਗੱਲਾਂ ਨੇ ਮਹਾਰਾਜ ਜੀ। ਉਹ ਫਿਰ ਜਦੋਂ ਅਸੀਂ ਟੈਲੀਫੋਨ ਕਰਿਆ ਵੀ ਮਹਾਰਾਜ ਜੀ ਦੇ ਪੇਟ 'ਚ ਦਰਦ ਹੋਣ ਲੱਗ ਗਿਆ, ਉਹਨੂੰ ਪਤਾ ਸੀ ਵੀ ਮੈਂ ਸਵੇਰੇ ਮਿਲਿਆ ਅਤੇ ਮੈਂ ਬੇਨਤੀ ਕਰੀ ਹੈ। ਉਸ ਵੇਲੇ ਡਾਕਟਰਾਂ ਦੀ ਟੀਮ ਲੈ ਆਇਆ, ਉਹ ਜਦੋਂ ਐਗਜ਼ਾਮਿਨ ਕਰਿਆ ਉਹ ਕਹਿੰਦਾ ਮਹਾਰਾਜ ਐਗਜੈਕਟਲੀ ਉਹੀ ਬਿਮਾਰੀ ਹੈ ਜਿਹੜੀ ਮੈਨੂੰ ਸੀ। ਮਹਾਰਾਜ ਹੱਸਣ ਲੱਗ ਗਏ, ਕਹਿੰਦੇ ਤਾਂ ਆਪਰੇਸ਼ਨ ਕਰਨੇ ਸੀ, ਅਸੀਂ ਵਿਹਲੇ ਬੈਠੇ ਸੀ। ਅਸੀਂ ਕਿਹਾ ਵੀ ਚੱਲ ਡਾਕਟਰ ਓਪਰੇਸ਼ਨ ਕਰਿਆ ਵੇ, ਅਤੇ ਸਾਡਾ ਕੀ ਆ, ਅਸੀਂ ਤਾਂ ਵਿਹਲੇ ਮੰਜੇ 'ਤੇ ਹੀ ਬੈਠੇ ਹਾਂ, ਸਾਨੂੰ ਕੋਈ ਫਰਕ ਨਹੀਂ ਪੈਣਾ। ਸੋ ਇਸ ਤਰ੍ਹਾਂ ਦੇ ਨਾਲ ਬੇਅੰਤ ਇੱਕ ਦੋ ਚਾਰ ਦਸ ਨਹੀਂ ਹੈ, ਬਹੁਤ ਜ਼ਿਆਦਾ ਨੇ। ਸੋ ਉਸ ਤੋਂ ਬਾਅਦ ਹੋਇਆ ਕਰਦਾ ਸੂਰ ਵੀਰ ਬਚਨ ਕਹਿ ਬਲੀ। ਉਹਨਾਂ ਦੇ ਜੋ ਮੁੱਖ ਤੋਂ ਬਚਨ ਨਿਕਲ ਗਿਆ ਨਾ, ਉਹ ਬਲੀ ਹੋਇਆ ਕਰਦੇ ਨੇ, ਉਹ ਨਹੀਂ ਟਲਿਆ ਕਰਦਾ, ਚਾਹੇ ਕੁਛ ਹੋ ਜਾਵੇ। ਇਸ ਤਰ੍ਹਾਂ ਦੇ ਨਾਲ ਫਰਮਾਨ ਹੈ, ਸਵਾਮੀ ਚੰਦਰਮਾ ਨਾਸ਼ ਹੋ ਜਾਵੇ ਸੰਤਾਂ ਦਾ ਬੋਲ ਜੇਰਜ ਸਿਹਤਜ ਉਤਵਜ ਸਾਰੀਆਂ ਵਿਨਾਸ਼ ਹੋ ਜਾਣ, ਪ੍ਰਕਿਰਤੀ ਦੇ ਸਾਰੀ ਵਿਨਾਸ਼ ਹੋ ਜਾਏ, ਲੇਕਿਨ ਮਹਾਂਪੁਰਸ਼ਾਂ ਦਾ ਕਿਹਾ ਹੋਇਆ ਵਚਨ ਨਹੀਂ ਬਦਲਿਆ ਕਰ। ਉਹਨਾਂ ਦੇ ਵਚਨਾਂ ਨੂੰ ਜੇ ਗਿਣ ਲੱਗੀਏ ਕੋਈ ਹਿਸਾਬ ਕਿਤਾਬ ਤੋਂ ਬਾਹਰ ਹੈ, ਲੇਕਿਨ ਇੱਕ ਮਸ਼ਹੂਰ ਬਾਤ ਜੋ ਸਭ ਨੂੰ ਪਤਾ ਉਹ ਇਹ ਹੈ ਕਿ ਜਦ ਮੈਂ ਯੂਪੀ ਹੁੰਦਾ, ਇੱਕ ਦਿਨ ਮਹਾਰਾਜ ਜੀ ਆਏ ਹੋਏ ਸੀਗੇ ਹਾਪੜ, ਉੱਥੇ ਮੈਂ ਆਇਆ ਤਾਂ ਉੱਥੇ ਇੱਕ ਪ੍ਰੇਤ ਖੇਲੇ ਕਿਸੇ ਦੇ ਵਿੱਚ ਬੰਦੇ ਦੇ, ਮੈਂ ਵੀ ਉੱਥੇ ਖੜ ਗਿਆ। ਮੈਂ ਕਿਹਾ ਇਹ ਕੀ ਕਰਦਾ? ਕਹਿੰਦੇ ਜੀ ਪ੍ਰੇਤ ਹੈ। ਮੈਂ ਕਿਹਾ ਲੈ ਪ੍ਰੇਤ ਵੀ ਹੁੰਦੇ ਨੇ ਕਦੇ, ਸਿੰਘ 'ਚ ਪ੍ਰੇਤ ਕੀ ਆਵੇ? ਕਹਿੰਦੇ ਤੁਸੀਂ ਗੱਲ ਕਰ ਲਓ। ਮੈਂ ਕਿਹਾ ਮੇਰੇ ਨਾਲ ਕਰ ਲੂ, ਗੱਲ ਕਰਾਉਣ ਲੱਗੇ ਮੇਰੇ ਨਾਲ ਗੱਲ ਨਾ ਕਰੀ। ਮੇਰੇ ਮੂੰਹੋਂ ਨਿਕਲ ਗਿਆ ਵੀ ਤੈਨੂੰ ਮੈਂ ਮਹਾਂਪੁਰਸ਼ਾਂ ਨਾਲ ਮਿਲਾ ਦੂੰ। ਉਹ ਕਹਿੰਦਾ ਮਿਲਾ ਦਿਓਗੇ? ਕਈ ਦਿਨ ਦਾ ਰੁਕਿਆ ਹੋਇਆ ਸੀ ਉੱਥੇ। ਮੈਂ ਕਿਹਾ ਹਾਂ। ਕਹਿੰਦਾ ਚੰਗਾ। ਮੈਂ ਮਹਾਰਾਜ ਜੀ ਨੂੰ ਜਾ ਕੇ ਬੇਨਤੀ ਕਰੀ, ਉਹਦੇ ਨਾਲ ਗੱਲਬਾਤ ਕਰੀ, ਸਮਝੀ ਸਾਰੀ। ਮਹਾਰਾਜ ਕਹਿੰਦੇ ਨਾ, ਅਸੀਂ ਨਹੀਂ ਭੂਤਾਂ ਪ੍ਰੇਤਾਂ ਨਾਲ ਗੱਲ ਕਰਨੀ। ਕਹਿੰਦੇ ਇੱਥੇ ਤਾਂ ਭੂਤਾਂ ਵਾਲੇ ਆਉਣ ਲੱਗ ਜਾਣਗੇ, ਆਪਾਂ ਕੀਰਤਨ ਕਰੀਏ ਭੂਤਾਂ ਨੂੰ, ਭੂਤਾਂ ਵਾਲਿਆਂ ਨੂੰ ਕਰੀਏ। ਫਿਰ ਮੈਂ ਦੱਸਿਆ, ਮਹਾਰਾਜ ਮੈਨੂੰ ਐਂ ਕਹਿੰਦਾ ਬਈ ਮੈਂ ਇਰਾਨ ਤੋਂ ਆਇਆ ਸੀ ਅਤੇ ਆ ਮੁਗਲ ਖੇੜੀ ਹਸਨਪੁਰ ਤਹਿਸੀਲ ਦੇ ਵਿੱਚ ਸਾਰਨਪੁਰ ਜ਼ਿਲ੍ਹੇ 'ਚ ਇੱਥੇ ਮੈਂ ਰਿਹਾ 36 ਸਾਲ। ਮੈਂ ਇੱਥੇ ਤਪੱਸਿਆ ਕਰੀ, ਲੇਕਿਨ ਮੈਂ ਨਗੋਰਾ ਸੀਗਾ, ਨਗੋਰਾ ਹੋਣ ਕਰਕੇ ਮੈਨੂੰ ਥਾਂ ਨਹੀਂ ਮਿਲਿਆ ਦਰਗਾਹ 'ਚ, ਮੈਂ ਪ੍ਰੇਤ ਬਣ ਗਿਆ। ਕੁਛ ਮੇਰੇ ਲੁਕਵੇਂ ਕੁਕਰਮ ਸੀ ਜਿਹਨਾਂ ਕਰਕੇ ਮੈਨੂੰ ਨਰਕ ਮਿਲਣਾ। ਉਹ ਮੈਂ ਕਿਹਾ ਬਹੁਤ ਘਬਰਾਉਂਦਾ ਮਹਾਰਾਜ, ਪੀਰ ਹੈ ਕੋਈ ਜਾਂ ਕੋਈ ਮੌਲਵੀ ਆ ਵੱਡਾ, ਵੀ ਹੁਣ ਸ਼ਰਨ ਵਿੱਚ ਆਇਆ, ਕਿਰਪਾ ਕਰੋ। ਕਹਿੰਦੇ ਜੇ ਇਹਨੂੰ ਰੱਖ ਲਿਆ ਫਿਰ ਤਾਂ ਕਹਿੰਦੇ ਕੱਲ੍ਹ ਨੂੰ ਦਰਵਾਜ਼ਾ ਖੁੱਲ੍ਹ ਜਾਣਾ, ਭੂਤ ਇੱਥੇ ਇਕੱਠੇ ਹੋ ਜਾਣੇ। ਕਿਵੇਂ ਨਾ ਕਿਵੇਂ ਕਰਕੇ ਮਹਾਰਾਜ ਜੀ ਨੂੰ ਮੈਂ ਮਨਾ ਲਿਆ। ਮੈਂ ਫਾਰਨ ਚਲਿਆ ਗਿਆ, ਉਦਣ ਵਾਪਸ ਚਲਿਆ ਗਿਆ ਆਪਣੇ, ਅਤੇ ਉੱਥੋਂ ਜਾ ਕੇ ਰਾਤ ਨੂੰ ਚਲਿਆ ਗਿਆ, ਸਵੇਰੇ ਹੀ ਮੈਂ ਫੇਰ ਆ ਗਿਆ। ਉਸ ਵੇਲੇ ਮੇਰੀ ਗੈਰ ਹਾਜ਼ਰੀ ਦੇ ਅੰਦਰ ਮਹਾਰਾਜ ਜੀ ਨੇ ਬੁਲਾਇਆ, ਉਹ ਆਇਆ ਨਾ। ਮੈਂ ਕਿਹਾ ਤੈਨੂੰ ਮਹਾਰਾਜ ਜੀ ਬੁਲਾਉਂਦੇ ਆ, ਤੂੰ ਗਿਆ ਕਿਉਂ ਨਹੀਂ? ਕਹਿੰਦਾ ਮੈਂ ਕਿਵੇਂ ਜਾਵਾਂ, ਤੁਹਾਨੂੰ ਦੀਂਦਾ ਨਹੀਂ ਮੈਨੂੰ ਦੀਂਦਾ। ਮੈਂ ਕਿਹਾ ਕੀ ਦਿੰਦਾ ਤੈਨੂੰ ਸਾਡੇ ਨਾਲ ਜਾ ਰਹੇ? ਕਹਿੰਦਾ ਮੈਨੂੰ ਜਲਾਲ ਨਜ਼ਰ ਆ ਰਿਹਾ, ਜਲਾਲ। ਕਹਿੰਦਾ ਦੂਰ ਦੂਰ ਤੱਕ ਮੈਂ ਕੋਈ ਵੀ ਬਦਰੂ ਇੱਥੇ ਆ ਨਹੀਂ ਸਕਦੀ, ਦੂਰ ਦੂਰ ਤੱਕ, ਜਿਹਨੂੰ ਔਰਾ ਕਹਿੰਦੇ ਨੇ, ਕਿਸੇ ਦਾ ਔਰਾ ਕਮਜ਼ੋਰ ਹੁੰਦਾ, ਕਿਸੇ ਦਾ ਬਹੁਤ ਭਰਮਾ ਜਲਾਲ ਵਾਲਾ ਹੁੰਦਾ, ਕਹਿੰਦਾ ਮੈਂ ਉਹਦੇ 'ਚ ਦਾਖਲ ਨਹੀਂ ਹੋ ਸਕਦਾ ਜਦ ਤੱਕ ਮਹਾਂਪੁਰਸ਼ ਮੈਨੂੰ ਜਲਾਲ ਦੇ ਵਿੱਚੋਂ ਨਾ ਕੱਢਣ, ਮੈਂ ਉਹ ਸੱਦ ਨੂੰ ਪਾਰ ਨਹੀਂ ਕਰ ਸਕਦਾ। ਇਹ ਗੱਲਾਂ ਬੜੀਆਂ ਅਜੀਬ ਜਿਹੀਆਂ ਲੱਗਦੀਆਂ ਕਿਉਂਕਿ ਸੁਣੀਆਂ ਨਹੀਂ ਕਦੇ ਕਿਸੇ ਨੇ। ਜਲਾਲ ਦੀ ਮੈਂ ਗੱਲ ਕਰਦਾ, ਆ ਬੀਬੀ ਜੀ ਦੇ ਪਿਤਾ ਜੀ ਤੁਹਾਡੇ ਦੇ, ਇਹ ਗਲੀ 'ਚ ਤੁਰੇ ਜਾਂਦੇ ਨੇ, ਹਰ ਵਕਤ ਨਾਮ 'ਚ ਰਹਿੰਦੇ ਸੀ, ਅਤੇ ਇਹਨਾਂ ਦੀ ਰਿਸ਼ਤੇਦਾਰ ਕੋਈ ਭਰਜਾਈ ਲੱਗਦੀ ਸੀ, ਉਹ ਅੰਦਰ ਕਿਸੇ ਪ੍ਰੇਤ ਨੇ ਫੜੀ ਹੋਈ ਸੀ, ਆਲੇ ਦੁਆਲੇ ਖੜ੍ਹੇ ਸੀ ਲੋਕ, ਉੱਥੇ ਪਈ ਪਈ ਕਹਿਣ ਲੱਗ ਗਈ, ਕਹਿੰਦੀ ਹੀਰਾ ਸਿੰਘ ਮੈਂ ਜਾਣੀ ਹਾਂ, ਇੰਨਾ ਕਹਿ ਕੇ ਛੱਡ ਗਈ। ਉਹਨਾਂ ਦੀ ਭੂਆ ਸੀ, ਬਾਹਰ ਨਿਕਲੀ, ਕਹਿੰਦੀ ਵੇ ਪੁੱਤ ਅੰਦਰ ਆ, ਕਹਿੰਦੇ ਤੇਰੀ ਭਰਜਾਈ ਸੀ ਇਹਦੇ 'ਚ ਭੂਤਨੀ ਆਈ ਹੋਈ ਸੀ, ਜਦ ਤੂੰ ਗਲੀ 'ਚ ਤੁਰਿਆ ਜਾਂਦਾ, ਕਹਿੰਦੇ ਦੇਖ ਕੇ ਸਾਨੂੰ ਤਾਂ ਪਤਾ ਨਹੀਂ ਤੂੰ ਆ ਰਿਹਾ, ਪਰ ਉਹਦੇ 'ਚ ਇੰਨਾ ਸੇਕ ਲੱਗਿਆ ਤੇਰਾ, ਉਹ ਨੱਠ ਗਈ, ਬਈ ਤੂੰ ਹੁਣ ਕਿਰਪਾ ਕਰ। ਬਾਪੂ ਜੀ ਕਹਿੰਦੇ ਵੀ ਨਾਮ 'ਚ ਤਾਕਤ ਹੁੰਦੀ ਹੈ, ਉਹਨਾਂ ਨੇ ਕਾਗਜ਼ ਲਿਆ, ਵਾਹਿਗੁਰੂ ਲਿਖਤਾ, ਕਮਾਇਆ ਹੋਇਆ ਵਾਹਿਗੁਰੂ। ਕਹਿੰਦੇ ਐਂ ਕਰਿਓ, ਜਦ ਹੁਣ ਆਊ ਨਾ, ਆਹ ਜਿਹੜਾ ਕਾਗਜ਼ ਹੈ ਇਹਦੇ ਮੂਹਰੇ ਕਰ ਦੇ। ਉਹ ਜਦ ਫੇਰ ਆਈ, ਕਾਗਜ਼ ਕਰਿਆ, ਮੁੜ ਕੇ ਨਹੀਂ ਆਈ, ਛੱਡ ਗਈ, ਤੂਕਾ ਮਾਰਦੀ ਨੱਠ ਗਈ। ਇਹ ਨਾਮ ਦਾ ਕਮਾਏ ਹੋਏ ਦਾ ਬਲ ਹੁੰਦਾ, ਅਤੇ ਨਾਮ ਵਾਲਾ ਜਿੱਥੇ ਤੁਰਿਆ ਜਾਂਦਾ ਉੱਥੇ ਨਾਮ ਏ ਨਾਮ ਹੁੰਦਾ ਉਹਦੇ ਆਲੇ ਦੁਆਲੇ। ਆਵੇ ਸਾਹਿਬ ਚਿੱਤ ਤੇਰੀਆਂ ਭਗਤਾਂ ਡਿੱਠੀਆਂ, ਜਿਹੜੇ ਟੁੱਟੇ ਹੋਏ ਬੰਦੇ ਹੁੰਦੇ ਨੇ ਉਹਨਾਂ ਦੇ ਮੁੱਖ 'ਚੋਂ ਵੀ ਵਾਹਿਗੁਰੂ ਵਾਹਿਗੁਰੂ ਨਿਕਲਣ ਲੱਗ ਜਾਂਦਾ, ਨਾਮ ਦਾ ਪ੍ਰਤਾਪ ਹੈ ਸਰ, ਅਤੇ ਉਹਦੇ ਅੰਦਰ ਆਉਂਦੀ ਸਾਰ ਸ਼ਾਂਤੀ ਹੋ ਜਾਂਦੀ ਹੈ, ਅਤੇ ਚਿੱਤ ਲੱਗ ਜਾਂਦਾ, ਕੋਈ ਯਤਨ ਕਰਨ ਦੀ ਲੋੜ ਨਹੀਂ ਰਹਿੰਦੀ। ਸਾਧਕਾ ਸੰਗ ਨਹੀਂ ਕਛ ਕਾਲ ਦਰਸ਼ਨ ਪੇਟਤ ਧੋਤ ਨਿਹਾਲ, ਦਰਸ਼ਨ ਕਰਦੀ ਸਾਰ ਉਹਦੀ ਬਿਰਤੀ ਲੱਗ ਜਾਂਦੀ ਹੈ, ਪੂਰਨ ਸਾਧੂ ਦੀ ਨਿਸ਼ਾਨੀ ਹੋਇਆ ਕਰਦੀ। ਸੋ ਮੈਂ ਮਹਾਰਾਜ ਜੀ ਕੋ ਬੇਨਤੀ ਕਰੀ, ਮਹਾਂ ਮਹਾਰਾਜ ਐਂ ਕਹਿੰਦਾ ਹੱਸ ਪਏ, ਕਹਿੰਦੇ ਬੜਾ ਕੋਈ ਜਾਣਦਾ ਇਹ, ਮਹਾਂ ਮਹਾਰਾਜ ਪੜ੍ਹਿਆ ਲਿਖਿਆ, ਤੁਸੀਂ ਗੱਲ ਕਰਕੇ ਦੇਖਿਓ। ਕਹਿੰਦੇ ਚੰਗਾ ਕਹਿ ਦਿਓ, ਫਿਰ ਸਵੇਰੇ ਆ ਜਾਵੇ ਕੁਰਸੀ 'ਤੇ। ਦੂਸਰੇ ਦਿਨ ਗਿਆ, ਰੋਈ ਗਿਆ, ਮਹਾਰਾਜ ਜੀ ਉੱਠ ਕੇ ਚਲੇ ਗਏ। ਤੀਸਰੇ ਦਿਨ ਫਿਰ ਗਿਆ ਤਾਂ ਉਸ ਵੇਲੇ ਮਹਾਰਾਜ ਨੇ ਅੰਦਰ ਬੁਲਾ ਲਿਆ, ਬਾਹਰ ਲੋਕਾਂ ਨੇ ਉਹਦੇ ਸਾਰੇ ਬਿਆਨ ਟੇਪ ਦੇ ਵਿੱਚ ਲੈ ਲਏ। ਉਹ ਟੇਪਾਂ ਅੱਜ ਕੱਲ੍ਹ ਵੀ ਮਿਲਦੀਆਂ, ਪਰ ਉਹ ਟੇਪ ਹੋਰ ਹੈ, ਇਹ ਹੋਰ ਨੇ। ਉਹਦੇ ਬਾਅਦ ਮਹਾਰਾਜ ਜੀ ਕਹਿਣ ਲੱਗੇ, ਕੀ ਚਾਹੁੰਦਾ, ਰੋਈ ਨਾ ਹੁਣ। ਕਹਿੰਦਾ ਹਜ਼ੂਰ ਮੈਂ ਦੁਖੀ ਹਾਂ ਬਹੁਤ, ਮੇਰੀ ਨਿਜ਼ਾਤ ਕਰਾ ਦਿਓ। ਨਿਜ਼ਾਤ, ਨਿਜ਼ਾਤ ਆਪਾਂ ਮੁਕਤੀ ਕਹਿੰਦੇ ਹਾਂ, ਉਹ ਨਿਜ਼ਾਤ ਕਹਿੰਦੇ ਨੇ। ਮਹਾਰਾਜ ਦੇ ਮੁੱਖ ਤੋਂ ਨਿਕਲ ਗਿਆ ਵੀ ਨਿਜ਼ਾਤ ਤਾਂ ਜਿਹੜੀ ਹੈ ਇਹ, ਤੂੰ ਕਿਹੜੀ ਨਿਜ਼ਾਤ ਚਾਹੁੰਦਾ, ਪ੍ਰੇਤ ਪਿੰਜਰ 'ਚੋਂ ਛੁੱਟੀ ਚਾਹੁੰਦਾ ਜਾਂ ਕਿ ਤੂੰ ਮੁਕਤੀ ਚਾਹੁੰਦਾ? ਜੇ ਤੂੰ ਨਿਜ਼ਾਤ ਅਸਲੀ ਚਾਹੁੰਦਾ ਤਾਂ ਮਨੁੱਖ ਬਣਨਾ ਪਏਗਾ, ਅਤੇ ਕਰਮ, ਉਪਾਸ਼ਨਾ, ਗਿਆਨ, ਵਿਗਿਆਨ ਚਾਰ ਦਰਜਿਆਂ 'ਚ ਹੀ ਲੰਘ ਕੇ ਫਿਰ ਇਹ ਮੁਕਤੀ ਮਿਲਦੀ ਹੈ। ਉਹ ਹੁਸ਼ਿਆਰ ਸੀ, ਕਹਿਣ ਲੱਗਿਆ ਮਹਾਰਾਜ ਮੈਂ ਤਾਂ ਨਿਜ਼ਾਤ ਉਹੀ ਇਹੀ ਚਾਹੁੰਦਾ, ਦੂਈ ਨਹੀਂ ਚਾਹੁੰਦਾ। ਉਹਨੇ ਕਿਹਾ ਵੀ ਜੇ ਮੈਨੂੰ ਇੱਥੋਂ ਕੱਢਦਾ ਖਬਰਾਂ ਕਿੱਧਰ ਜਾਊਂ? ਮਹਾਰਾਜ ਕਹਿੰਦੇ ਫਿਰ ਤੈਨੂੰ ਮਨੁੱਖ ਬਣਨਾ ਪੈ, ਨਾ ਲਿਆ ਕੋਕੇ ਕੋਲ ਲਿਆ ਲਿਆਂਦਾ ਵੀ ਉੱਥੇ ਭੇਜ ਦੀਏ। ਕਹਿੰਦਾ ਮਹਾਰਾਜ ਇੱਕ ਮਿੰਟ, ਜਦੇ ਫਿਰ ਆ ਗਿਆ, ਕਹਿੰਦਾ ਨਾ ਮਹਾਰਾਜ ਉੱਥੇ ਤਾਂ ਕਾਰਾਂ ਦੀਆਂ ਲਾਈਨਾਂ ਲੱਗੀਆਂ ਖੜੀਆਂ, ਮੈਂ ਤਾਂ ਨਾਮ ਨਹੀਂ ਜਪ ਸਕਦਾ। ਆਹ ਗੁਰਦੇਵ ਸਿੰਘ ਪਿਛਲੇ ਸਾਲ ਇੱਥੇ ਆਇਆ ਸੀ, ਇਹਨੇ ਗਰਦਨ ਜੀ ਕੱਢ ਕੇ ਐਂ ਦੇਖ ਲਈ, ਮਹਾਰਾਜ ਇਹਨੇ ਦੇਖ ਲਿਆ। ਕਹਿੰਦੇ ਉਰਿਆ ਤੂੰ ਵੀ, ਕਹਿੰਦੇ 10-15 ਸਾਲ ਦਾ ਤੁਰਿਆ ਫਿਰਦਾ ਜਿੱਤ ਵਿੱਚ ਲੈ ਕੇ, ਬਈ ਸੰਤਾਂ ਦੀ ਸੇਵਾ ਕਰਾਂ ਤਾਂ ਮੈਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਵੇ, ਤੇਰੇ ਘਰ ਭੇਜ ਦੀਏ। ਕਹਿੰਦਾ ਹਾਂ ਮਹਾਰਾਜ। ਕਹਿੰਦੇ ਲੈ ਵੀ ਇਹਦੇ ਘਰ ਚਲਿਆ ਜਾ। ਉਹ ਰਾਤ ਨੂੰ ਅਸੀਂ ਇਕੱਠੇ ਪਏ ਹਾਂ, ਮੈਨੂੰ ਕਹਿਣ ਲੱਗਿਆ ਗੁਰਦੇਵ ਸਿੰਘ, ਕਹਿੰਦਾ ਪੁੱਤਰ ਵੀ ਮੰਗਿਆ, ਪ੍ਰੇਤ ਹੀ ਆਊ ਕਹਿੰਦਾ ਮੇਰੇ ਘਰ, ਕਹਿੰਦਾ ਮੈਂ ਡਰਦਾ। ਉਹ ਰਾਤ ਨੂੰ ਪਏ, ਜਦ ਅਸੀਂ ਉੱਪੜ ਬਾਹਰ 3 ਵਾਰੀ ਉੱਠਿਆ, ਮੈਂ ਕਿਹਾ ਤੈਨੂੰ ਕੀ ਹੋ ਗਿਆ? ਕਹਿੰਦਾ ਪਤਾ ਨਹੀਂ, ਮੇਰੇ 'ਤੇ ਤਾਂ ਦਬਾਏ ਬੜਾ ਪੈਂਦਾ। ਜਦ ਅਸੀਂ ਸਵੇਰੇ ਆਏ, ਉਹ ਫਿਰ ਉਹਦੇ 'ਚ ਬੋਲੇ, ਹੱਸੇ। ਮੈਂ ਕਿਹਾ ਤੂੰ ਹੱਸਦਾ, ਸੁਲੇਮਾਨ ਸੀ ਉਹਦਾ ਨਾਮ, ਮੈਂ ਸੁਲੇਮਾਨ ਤੂੰ ਹੱਸਦਾ? ਕਹਿੰਦਾ ਰਾਤ ਮੈਂ 3 ਦਫ਼ਾ ਪਿਤਾ ਜੀ ਕੋ ਨਮਸਕਾਰ ਕਰਨੇ ਗਿਆ, ਕਹਿੰਦਾ ਡਰ ਕਰ ਉੱਠ ਖੜਦੇ ਤੇ। ਮੈਂ ਕਿਹਾ ਤੂੰ ਇਹੋ ਜਿਹੇ ਸ਼ਰਾਰਤਾਂ ਕਰਦਾ, ਤੈਂ ਪੁੱਤਰ ਬਣਨਾ ਇਹਦਾ, ਤੂੰ ਡਰਾਉਣ ਲੱਗਿਆ ਬਾਪੂ ਨੂੰ ਇਸ ਤਰ੍ਹਾਂ ਦੇ ਨਾਲ। ਇਹ ਮਹਾਰਾਜ ਨੇ ਸਾਰੀ ਸੰਗਤ ਦੇ ਸਾਹਮਣੇ ਕਹਿਤਾ। ਹੁਣ ਬਹੁਤਿਆਂ ਨੂੰ ਪਤਾ ਸੀ ਵੀ ਇਹਦੀ ਵਾਈਫ ਦਾ ਆਪਰੇਸ਼ਨ ਹੋਇਆ ਹੋਇਆ, ਛੋਟਾ ਆਪਰੇਸ਼ਨ, ਡਾਕਟਰਾਂ ਨੇ ਕਹਿਤਾ ਵੀ ਇਹਦੇ ਬੱਚਾ ਨਹੀਂ ਹੋ ਸਕਦਾ। ਉਹਨੇ ਨਾ ਦੱਸਿਆ। ਮੈਂ ਕਿਹਾ ਗੁਰਦੇਵ ਸਿੰਘ ਤੂੰ ਮਹਾਰਾਜ ਨੂੰ ਦੱਸ ਦੇਣਾ ਸੀ, ਅਗਰ ਹੁਣ ਤਾਂ ਤੂੰ ਜਮਾਂ ਹੀ ਟੈਸਟ ਲੈਣ ਲੱਗ ਗਏ ਤੁਸੀਂ। ਕਹਿੰਦਾ ਮੈਨੂੰ ਤਾਂ ਧਿਆਨ ਹੀ ਨਹੀਂ ਆਇਆ। ਸੰਗਤ ਨੇ ਕਿਹਾ, ਅਤੇ ਸੰਗਤ ਵਿੱਚੋਂ ਕਈ ਸਰੀਰ ਐਸੇ ਸੀ